ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਲਿਖੀ ਵਾਰਤਾਲਾਪ ਅਸੀਂ ਪੜ੍ਹ ਰਹੇ ਸਾਂ, ਜਿਸ ਵਿੱਚ ਭਾਈ ਸਿੰਧੀ ਜੀ ਇਹ ਸਵਾਲ ਕਰ ਰਹੇ ਸਨ ਕਿ ਅਰੁਚੀ ਅਤੇ ਆਲਸ ਕਿਵੇਂ ਦੂਰ ਹੋਵੇ। ਭਾਈ ਸਾਈਂ ਦਾਸ ਜੀ ਉਹਨਾਂ ਨੂੰ ਬੇਨਤੀ ਕਰਨ ਦਾ ਵੱਲ ਦੱਸਦੇ ਹਨ। ਤਾਂ ਇੱਥੇ ਸਿੰਧੀ ਜੀ ਇੱਕ ਸਵਾਲ ਕਰਦਾ ਹੈ ਜੋ ਪਿਛਲੇ ਭਾਗ ਵਿੱਚ ਪੜ੍ਹਿਆ ਗਿਆ ਸੀ, ਉਸ ਸਵਾਲ ਨੂੰ ਦੁਬਾਰਾ ਦੁਹਰਾਈਏ ਅਤੇ ਅੱਗੋਂ ਵਾਰਤਾਲਾਪ ਸ਼ੁਰੂ ਕਰੀਏ। ਸਿੰਧੀ, ਆਪਨੇ ਆਗਿਆ ਕੀਤੀ ਸੀ ਕਿ ਬੇਨਤੀ ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਨੂੰ ਪ੍ਰਾਰਥਨਾ ਆਖੀਏ ਅਤੇ ਇੱਕ ਨੂੰ ਅਰਦਾਸ, ਇਹਨਾਂ ਦਾ ਫਰਕ ਦੱਸੋ। ਭਾਈ ਜੀ, ਜਦੋਂ ਮਨ ਆਤਮਕ ਲੋੜਾਂ ਲਈ ਆਤਮਾ ਦੀ ਚੁੱਪ ਆਵਾਜ਼ ਨਾਲ ਪਰਮਾਤਮਾ ਅਤੇ ਗੁਰੂ ਪਾਸੋਂ ਭਾਵ ਮਾਤਰ ਵਿੱਚ ਸੰਸੇ ਤੋਂ ਰਹਿਤ ਅਤੇ ਦ੍ਰਿੜ ਵਿਸ਼ਵਾਸ ਨਾਲ ਕੁਛ ਮੰਗਦਾ ਹੈ, ਉਸ ਨੂੰ ਪ੍ਰਾਰਥਨਾ ਕਹਿ ਲਓ। ਇਸ ਵਿੱਚ ਵਾਹਿਗੁਰੂ ਦੀ ਹੋਣ ਅਤੇ ਉਸਦੀ ਯਾਦ, ਉਸਦੇ ਵਿਆਪਕ ਹੋਣ ਦੀ ਸਿਮ੍ਰਿਤੀ ਅਤੇ ਮਨ ਨੂੰ ਪਿਆਰ ਕਰਨ ਵਾਲਾ ਹੋਣ ਦਾ ਸਿਦਕ ਜੀ ਵਿੱਚ ਆਉਂਦਾ ਹੈ। ਇਸ ਤੋਂ ਉੱਚੀ ਹੋਰ ਅਵਸਥਾ ਹੈ, ਉਦੋਂ ਮੰਗੀਦਾ ਕੁਛ ਨਹੀਂ, ਸੰਕਲਪ ਵਿੱਚ ਨਹੀਂ ਮੰਗੀਦਾ, ਪ੍ਰੇਮੀ ਦੀ ਲੋੜ ਸਾਈਂ ਆਪੇ ਪੂਰੀ ਕਰ ਦਿੰਦਾ ਹੈ। ਜਾਂ ਜਿਵੇਂ ਮੈਂ ਦੱਸਿਆ ਸੀ ਕਿ ਸਾਧਕ ਦਾ ਅੰਦਰਲੇ ਦੀ ਸਾਈਂ ਨਾਲ ਜੁੜੀ ਅਵਸਥਾ ਵਿੱਚ ਕਿਸੇ ਲੋੜ ਲਈ ਅਤ ਸੂਖਮ ਸੰਕਲਪ ਬੇਖਿਆਲੇ ਜਿਹੇ ਲੰਘ ਜਾਂਦਾ ਹੈ, ਉਹ ਸਾਈਂ ਪੂਰਨ ਕਰ ਦਿੰਦਾ ਹੈ। ਇਹ ਅਵਸਥਾ ਮਾਨੋ ਸੁਰ ਹੋਈ ਤਰਬ ਦੀ ਥਰਾਟ ਬਾਜ਼ ਦੀ ਸੁਰ ਨੂੰ ਛੋਹ ਜਾਂਦੀ ਹੈ ਅਤੇ ਬਾਜ਼ ਸੁਰ ਤੋਂ ਉਸੇ ਦੀ ਪੂਰਨਤਾ ਦੀ ਸੁਰ ਛਿੜ ਜਾਂਦੀ ਹੈ। ਜਦੋਂ ਬੇਨਤੀ ਵਿੱਚ ਛਿਆਂ ਗੁਰਾਂ ਸਾਹਿਬਾਂ ਦਾ ਨਾਮ ਲਈਦਾ ਹੈ, ਭਾਈ ਸਾਈਂ ਦਾਸ ਵੇਲੇ ਛੇਵੇਂ ਗੁਰੂ ਜੀ ਗੱਦੀ 'ਤੇ ਸਨ, ਤਾਂ ਉਸ ਵੇਲੇ ਛਿਆਂ ਪਾਤਸ਼ਾਹੀਆਂ ਦੇ ਨਾਮ ਲੈ ਕੇ ਅਰਦਾਸ ਕੀਤੇ ਜਾਂਦੇ ਸਨ। ਜਦੋਂ ਬੇਨਤੀ ਵਿੱਚ ਛਿਆਂ ਗੁਰਾਂ ਸਾਹਿਬਾਂ ਦਾ ਨਾਮ ਲਈਦਾ ਹੈ ਅਤੇ ਧਿਆਨ ਉੱਧਰ ਧਰੀਦਾ ਹੈ, ਫਿਰ ਨਾਮ ਰੰਗ ਰੰਗੇ ਬੀਤ ਚੁੱਕੇ ਸਿੱਖਾਂ ਦੀ ਕਮਾਈ ਦਾ ਧਿਆਨ ਧਰੀਦਾ ਹੈ ਅਤੇ ਵਾਹਿਗੁਰੂ ਦੇ ਪਾਸੇ ਐਂ ਚਿੱਤ ਲਿਆ ਕੇ ਯਾਚਨਾ ਕਰੀਦੀ ਹੈ, ਉਹ ਅਰਦਾਸ ਕਰੀਦੀ ਹੈ। ਇਹ ਅਰਦਾਸ ਕੇਵਲ ਆਤਮ ਲਾਭ ਵਾਸਤੇ ਹੀ ਨਹੀਂ ਕਰੀਦੀ, ਪਰ ਸਗੋਂ ਮਰਿਆਦਾ ਅਤੇ ਸੰਸਕਾਰਾਂ ਵਿੱਚ ਵੀ ਕਰੀਦੀ ਹੈ। ਸਨਮੁਖ ਜਾ ਕੇ ਆਪ ਜਾਂ ਮੇਵੜੇ ਰਾਹੀਂ ਵੀ ਸਤਿਗੁਰੂ ਅੱਗੇ ਬੇਨਤੀ ਕਰੀਦੀ ਹੈ, ਉਹ ਵੀ ਅਰਦਾਸ ਹੀ ਹੈ। ਸਿੰਧੀ, ਆਤਮਾ ਦੇ ਲਾਭ ਵਾਸਤੇ ਵੀ ਅਰਦਾਸ ਕਰੀਦੀ ਹੈ। ਭਾਈ ਜੀ, ਇੱਕ ਕੇਵਲ ਆਤਮ ਲਾਭ ਲਈ ਵੀ ਅਰਦਾਸ ਹੁੰਦੀ ਹੈ, ਜਿਸ ਦੀ ਜਾਚ ਸਤਿਗੁਰ ਨੇ ਆਪ ਦੱਸੀ ਹੈ। ਤੂੰ ਠਾਕਰ ਤੋਂ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹੰਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤ ਮੈਂ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ ਰਹਾਓ, ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਯਾ ਤਾਰ, ਅੰਧਕੂਪ ਮਹਾਂਭਿਆਨ ਨਾਨਕ ਪਾਰ ਉਤਾਰ। ਕਦੇ ਸਿਆਣੇ ਨਾਮ ਅਭਿਆਸੀ ਵੀ ਇੱਕ ਉਕਾਈ ਕਰ ਜਾਂਦੇ ਹਨ, ਉਹ ਇਸ ਹੁਕਮ ਨੂੰ ਉਦਲਣ ਵਿੱਚ ਹੁੰਦੀ ਹੈ। ਜੇ ਕਉ ਆਪਣੀ ਓਟ ਸਮਾਰੈ, ਜੈਸਾ ਬਿਤ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰੈ। ਅਰਥਾਤ ਦਇਆ ਜਾਂ ਮੋਹ ਵਿੱਚ ਆ ਕੇ ਸਾਧਕ ਆਪਣੀ ਪੈਦਾ ਹੋਈ ਆਤਮ ਸੱਤਿਆ ਤੋਂ ਵਧੇਰੇ ਜ਼ੋਰ ਲਾ ਪੈਂਦਾ ਹੈ, ਤਦ ਆਪਣਾ ਇਕੱਠਾ ਕੀਤਾ ਬਲ ਕੱਢ ਜਾਂਦਾ ਹੈ। ਫਿਰ ਦੁਹਰਾ ਦੇਈਏ ਕਿ ਕਦੇ ਸਿਆਣੇ ਨਾਮ ਅਭਿਆਸੀ ਵੀ ਇੱਕ ਉਕਾਈ ਕਰ ਜਾਂਦੇ ਹਨ, ਉਹ ਇਸ ਹੁਕਮ ਨੂੰ ਉਦਲਣ ਵਿੱਚ ਆਉਂਦੀ ਹੈ। ਜੇ ਕੋ ਆਪਣੀ ਓਟ ਸਮਾਰੈ, ਜੈਸਾ ਬਿਤ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰੈ। ਅਰਥਾਤ ਦਇਆ ਜਾਂ ਮੋਹ ਵਿੱਚ ਆ ਕੇ ਸਾਧਕ ਆਪਣੀ ਪੈਦਾ ਹੋਈ ਆਤਮ ਸੱਤਿਆ ਤੋਂ ਵਧੇਰੇ ਜ਼ੋਰ ਲਾ ਪੈਂਦਾ ਹੈ, ਤਦ ਆਪਣਾ ਇਕੱਠਾ ਕੀਤਾ ਬਲ ਘੱਟ ਜਾਂਦਾ ਹੈ। ਅਰਥਾਤ ਜੋ ਪੁਰਖ ਆਪਣੀ ਅੰਦਰਲੀ ਓਟ ਨੂੰ ਸੰਭਾਲਣ ਵਾਲਾ ਹੈ, ਭਾਵ ਆਤਮ ਸਾਧਨ ਕਰਕੇ ਆਪਣੇ ਅੰਦਰਲੇ 'ਤੇ ਟਿਕਦਾ ਹੈ, ਉਸਨੂੰ ਆਪਣੀ ਸੱਤਿਆ ਅਤੇ ਵਿੱਤ ਮੁਜਬ ਕੰਮ ਕਰਨਾ ਚਾਹੀਏ। ਜੇ ਕਦੇ ਵਿੱਤੋਂ ਵਧੀਕ ਜ਼ੋਰ ਲਾ ਕੇ ਬਲ ਹਾਰ ਬੈਠੇਗਾ, ਤਦ ਨਾ ਨਾਮ ਨੂੰ, ਨਾ ਬਾਣੀ ਨੂੰ, ਨਾ ਸੇਵਾ ਨੂੰ, ਨਾ ਸਤਸੰਗ ਨੂੰ ਜੀ ਲੱਗੇਗਾ। ਮਨ ਡੋਰ ਭੋਰ ਉਟਾਟਰਾ ਅਤੇ ਸੱਖਣਾ ਜਿਹਾ ਹੋ ਜਾਏਗਾ। ਇਸ ਵੇਲੇ ਕੇਵਲ ਸਾਰੇ ਗੁਰਾਂ ਦੇ ਨਾਮ ਦਾ ਅਰਦਾਸਾ ਕਰੀ ਜਾਓ ਤਾਂ ਮਨ ਛੇਤੀ ਸਫਾ ਹੋ ਜਾਂਦਾ ਹੈ। ਯਥਾ ਸਤਿਗੁਰ ਨਾਨਕ ਧਿਆਈਐ ਕਾਰਜ ਹੋਵੇ ਰਾਸ, ਦੋਹੀ ਅੰਗਦ ਦੀ ਦਈ ਪੂਰੇ ਗੁਰਸਾਬਾਸ, ਅਮਰਦਾਸ ਗੁਰਸੇਵੀਐ ਜਮਦੀ ਕੱਟੈ ਫਾਸ, ਰਾਮਦਾਸ ਗੁਰਸਿਮਰੀਐ ਵਿਸਰਨਾ ਸਾਸ ਗਿਰਾਸ, ਚੇਤੇ ਅਰਜਨ ਸਤਿਗੁਰੂ ਕੂੜੇ ਘੱਟੇ ਰਾਸ, ਹਰ ਗੋਬਿੰਦ ਹਰ ਧਿਆਈਐ ਵਿਘਨ ਉਪੱਦਰ ਨਾਸ। ਇੱਕ ਗੱਲ ਜ਼ਰੂਰੀ ਇੱਥੇ ਦੱਸਣ ਵਾਲੀ ਹੈ ਕਿ ਉਸ ਟਾਈਮ ਤੱਕ ਛੇ ਪਾਤਸ਼ਾਹੀਆਂ ਦੇ ਨਾਮ ਲੈ ਕੇ ਅਰਦਾਸ ਕੀਤੇ ਜਾਂਦੇ ਸਨ, ਹੁਣ ਇਸ ਦੀ ਜਗ੍ਹਾ ਦਸਾਂ ਸਤਿਗੁਰਾਂ ਦੀ ਅਰਦਾਸ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਪੜੀ ਦੀ ਹੈ। ਇਸ ਦਾ ਪਾਠ ਕਰਨਾ ਮਨ ਦੀ ਮੈਲ ਟੋਟ ਉਟਾਟਰਾਪਨ ਅਤੇ ਨਿਰਬਲਤਾ ਨੂੰ ਹਰਦਾ ਹੈ। ਸਿੰਧੀ, ਇਹ ਤਾਂ ਕੁਛ ਉੱਨਤ ਹੋਏ ਲੋਕਾਂ ਦੀ ਗੱਲ ਹੈ, ਮੇਰੇ ਵਰਗੇ ਵੀ ਸਤਿਗੁਰਾਂ ਦੇ ਨਾਮ ਅਰਦਾਸੇ ਤੋਂ ਲਾਭ ਲੈ ਸਕਦੇ ਹਨ। ਸਾਈਂ ਦਾਸ ਜੀ, ਅਸੀਂ ਸਾਰੇ ਭੁੱਲਣਹਾਰ ਹਾਂ। ਭੁੱਲ ਵਿੱਚ ਪੈ ਕੇ, ਦੋਸ਼ ਕਰਕੇ ਜਾਂ ਕਿਸੇ ਮਾੜੇ ਕਰਮ ਮਗਰੋਂ ਜੋ ਮਨ ਮਹਿਲਾ ਅਤੇ ਉਟਾਟਰਾ ਜਿਹਾ ਹੋ ਜਾਂਦਾ ਹੈ, ਇਸ ਸਤਿਗੁਰਾਂ ਦੀ ਨਾਮ ਅਰਦਾਸ ਨੂੰ ਜਪ ਕੇ ਛੇਤੀ ਅਰੁਚੀ ਅਤੇ ਆਲਸ ਦੀ ਮੈਲ ਤੋਂ ਸਫਾ ਹੋ ਜਾਂਦਾ ਹੈ। ਸਾਡੇ ਗੁਰਾਂ ਨੇ ਸੰਸਾਰ ਵਿੱਚ ਅਸਥੂਲ ਸਰੀਰ ਧਾਰੇ ਅਤੇ ਪ੍ਰਤੱਖ ਫਿਰ ਕੇ ਪਾਰ ਉਤਾਰੇ ਕੀਤੇ ਹਨ। ਇਸ ਵੇਲੇ ਆਪ ਪ੍ਰਤੱਖ ਛੇਵੇਂ ਜਾਮੇ ਵਿੱਚ ਵਿਚਰ ਰਹੇ ਹਨ। ਉਹਨਾਂ ਦਾ ਦਰਸ਼ਨ ਦਾਰੂ ਹੈ। ਜੇ ਸਿੱਖ ਹੈ ਦੂਰ ਅਤੇ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਦਾ ਤਾਂ ਵੀ ਇਹ ਅਰਦਾਸ ਹੀ ਪੜੇ। ਜਦੋਂ ਬਹੁਤ ਮਨ ਅਸਥੂਲ ਹੋ ਜਾਂਦਾ ਹੈ ਤਦ ਨਾਮ ਦੇ ਆਸਰੇ ਨੂੰ ਛੇਤੀ ਨਹੀਂ ਫੜ ਸਕਦਾ ਅਤੇ ਕਈ ਵਾਰੀ ਬਾਣੀ ਵਿੱਚ ਵੀ ਢਿੱਲ ਕਰਦਾ ਹੈ। ਉਸ ਵੇਲੇ ਸਤਿਗੁਰਾਂ ਦੀ ਯਾਦ, ਉਹਨਾਂ ਦੇ ਨਾਮ ਲੈ ਕੇ ਅਰਦਾਸ ਸੋਧੀ ਜਾਣਾ ਐਸੀ ਮੈਲ ਕੱਢਦਾ ਹੈ ਕਿ ਕੋਈ ਹੋਰ ਸਾਧਨ ਨਹੀਂ ਕੱਢ ਸਕਦਾ। ਇਹ ਅੱਡ ਅੱਡ ਹਾਲਤਾਂ ਅਤੇ ਅੱਡ ਅੱਡ ਮੌਕਿਆਂ ਦੇ ਮਨ 'ਤੇ ਆਪ ਹੀ ਮੈਲ ਜਾਂ ਟੋਟ ਦੇ ਦਾਰੂ ਹਨ। ਸਿੰਧੀ, ਅੱਛਾ ਜੀ, ਹੁਣ ਮੇਰੀ ਪੜੀ ਸੰਥਿਆ ਸੁਣ ਲਵੋ, ਜੋ ਮੈਂ ਸਮਝਿਆ ਹੈ ਦੁਹਰਾ ਲਵਾਂ, ਜੋ ਸਮਝ ਸਾਫ਼ ਹੋ ਜਾਵੇ ਭਾਈ। ਜਦੋਂ ਮਨ ਸੰਸਾਰ ਵੱਲੋਂ ਮੁੜ ਗਿਆ ਹੈ ਅਤੇ ਸਾਈਂ ਦੇ ਚਰਨੀ ਇਸ ਦਾ ਨਿਵਾਸ ਹੋ ਗਿਆ ਹੈ, ਉਹ ਕੋਈ ਉੱਚੀ ਹਾਲਤ ਹੈ ਜਿਸ ਦਾ ਕਿ ਮੈਨੂੰ ਅਜੇ ਵਪਰੇਵਾਂ ਪਤਾ ਨਹੀਂ। ਉਦੋਂ ਰੰਗ ਰਤੇ ਮਨ ਵਿੱਚੋਂ ਕਿਸੇ ਆਤਮ ਲਾਭ ਦਾ ਜਾਂ ਹੋਰ ਉਪਕਾਰ ਦਾ ਜਾਂ ਕਿਸੇ ਲੋੜ ਦੇ ਫੁਰਨਾ ਮਾਤਰ ਦਾ ਜਾਂ ਕਿਸੇ ਸੂਖਮ ਭਾਵ ਮਾਤਰ ਦਾ ਲੰਘ ਜਾਣਾ ਸਭ ਤੋਂ ਉੱਚੀ ਬੇਨਤੀ ਹੈ। ਅਕਸਰ ਤਾਂ ਸੁੱਤੇ ਹੀ ਕਰਤਾਰ ਲੋੜ ਨੂੰ ਪੂਰ ਦਿੰਦਾ ਹੈ, ਪਰ ਮੇਰੀ ਜਾਂਚ ਇਹ ਉੱਚੇ ਗੁਰਮੁਖਾਂ ਦੀ ਗੱਲ ਹੈ। ਇਹ ਬੇਨਤੀ ਹੈ ਕਿ ਸਤਿਆ ਹੈ ਕਿ ਮਿਹਰ ਹੈ ਤੁਸੀਂ ਜਾਣੋ, ਪਰ ਇਹ ਇੱਕ ਰੰਗ ਹੈ ਜਿਸ ਨੂੰ ਸਮਝਣ ਲਈ ਤੁਸਾਂ ਨੇ ਪ੍ਰਾਰਥਨਾ ਕਿਹਾ ਹੈ। ਸਾਈਂ ਦਾਸ, ਪ੍ਰਾਰਥਨਾ ਲੋਕ ਆਮ ਬੇਨਤੀ ਨੂੰ ਕਹਿ ਦਿੰਦੇ ਹਨ। ਮੈਂ ਐਵੇਂ ਫਰਕ ਸਫੁੱਟ ਕਰਨ ਲਈ ਇੱਕ ਨਾਂ ਧਰ ਦਿੱਤਾ ਸੀ ਜੋ ਤੁਸਾਂ ਜੀ ਦੀ ਸਮਝ ਆ ਜਾਵੇ। ਇਸ ਦਾ ਨਾਂ ਤਾਂ ਆਤਮ ਪ੍ਰਾਰਥਨਾ ਹੋਵੇ ਤਾਂ ਟੋਕੇ। ਸਿੰਧੀ, ਸੱਤ ਹੈ ਜੀ, ਦੂਸਰੀ ਤਰ੍ਹਾਂ ਦੀਆਂ ਬੇਨਤੀਆਂ ਨੂੰ ਤੁਸਾਂ ਨੇ ਅਰਦਾਸਾ ਕਿਹਾ ਸੀ ਜੋ ਉਹ ਮੋਟੀਆਂ ਮੋਟੀਆਂ ਹਨ। ਪਹਿਲਾ, ਸਿੱਖ ਸੰਗਤਾਂ ਵਿੱਚ ਸੰਗਤ ਦੀਆਂ ਲੋੜਾਂ ਜਾਂ ਕਿਸੇ ਆਏ ਸਿੱਖ ਜਾਂ ਸੰਗਤ ਲਈ ਲੋੜਾਂ ਦੀ ਪੂਰਨਤਾ ਵਾਸਤੇ ਗੁਰੂ ਪਰਮੇਸ਼ਰ ਅੱਗੇ ਅਰਜ਼ ਕਰਨੀ ਅਰਦਾਸ ਹੈ, ਜਾਂ ਗੁਰੂ ਹਜ਼ੂਰ ਹਾਜ਼ਰ ਹੋ ਕੇ ਸਨਮੁਖ ਬਿਨੈ ਕਰਨੀ ਅਰਦਾਸ ਹੈ। ਦੂਸਰਾ, ਸ਼ਬਦ ਕੀਰਤਨ ਬਾਣੀ ਦੇ ਉਚਾਰ ਦੀਆਂ ਅਰਜ਼ਾਂ ਨੂੰ ਵੀ ਅਰਦਾਸਾਂ ਕਹੀਦਾ ਹੈ। ਦੂਸਰਾ, ਫਿਰ ਦੁਹਰਾ ਦੇਈਏ, ਸ਼ਬਦ ਕੀਰਤਨ ਬਾਣੀ ਦੇ ਉਚਾਰ ਦੀਆਂ ਅਰਜ਼ਾਂ ਨੂੰ ਵੀ ਅਰਦਾਸਾ ਕਹੀਦਾ ਹੈ। ਤੀਸਰਾ, ਆਪਣੀਆਂ ਆਤਮ ਲੋੜਾਂ ਵਾਸਤੇ ਮਨ ਦੀਆਂ ਕੁਟਲਤਾਈਆਂ ਦੂਰ ਕਰਨ ਵਾਸਤੇ ਸਾਈਂ ਦੇ ਪਿਆਰ ਵਾਸਤੇ ਮਿਹਰ ਮੰਗਣ ਲਈ ਵੀ ਅਰਦਾਸ ਕਰੀਦੀ ਹੈ। ਚੌਥਾ, ਮਨ ਮੈਲੇ ਹੋ ਗਿਆ, ਕਦੇ ਵਧੇਰੇ ਬਲ ਹਾਰ ਗਿਆ, ਕਦੇ ਮਨ ਦੀਆਂ ਭੁੱਲਾਂ ਨਾਲ ਪਾਪਾਂ ਦੀ ਮੈਲ ਦੇ ਪਿਆਂ, ਕੇਵਲ ਛਿਆਂ ਸਤਿਗੁਰਾਂ ਦੇ ਨਾਮ ਦੇ ਅਰਦਾਸੇ ਦੀਆਂ ਤੁੱਕਾਂ ਦਾ ਪਾਠ ਮਾਤਰ ਵੀ ਅਰਦਾਸ ਹੈ ਅਤੇ ਮੈਲ ਕੱਢਦਾ ਹੈ। ਪੰਜਵਾਂ, ਮੈਨੂੰ ਜਾਪਦਾ ਹੈ ਕਿ ਦੁੱਖ ਸੁੱਖ ਸੰਸਾਰਕ ਮੁਸ਼ਕਲਾਂ ਵੇਲੇ ਆਪਣੇ ਭਲੇ ਲਈ ਵੀ ਅਰਦਾਸ ਕਰਨੀ ਵਿਹਤ ਹੋਊ। ਸਾਈਂ ਦਾਸ, ਹਾਂਜੀ ਵਿਹਤ ਹੈ, ਪਹਿਲੇ ਜਦੋਂ ਮਨ ਨਿਤਾਣਾ ਹੈ ਤਾਂ ਹੁਕਮ ਹੈ, ਮਾਂਗੋ ਰਾਮ ਤੇ ਸਭ ਥੋਕ, ਮਾਨੁਖ ਕੋ ਜਾਚਤ ਸ਼ਰਮ ਪਾਈ ਹੈ ਪ੍ਰਭ ਕੇ ਸਿਮਰਨ ਮੋਖ। ਅਰਥਾਤ ਹੋਰਨਾਂ ਅੱਗੇ ਤਰਲੇ ਕੱਢਣੋਂ ਰੁੱਕ ਕੇ ਸਾਈਂ ਅੱਗੇ ਪੀੜਾ ਕਹਿਣ ਦੀ ਜਾਚ ਸਿੱਖਣੀ ਚਾਹੀਏ। ਮੰਗੋ ਪਰ ਵਾਹਿਗੁਰੂ ਤੋਂ, ਵਾਹਿਗੁਰੂ ਵਿੱਚ ਪਿਤਾ ਭਾਵ ਧਾਰਨਾ ਅਤੇ ਆਪਣੇ ਵਿੱਚ ਪੁੱਤਰ ਭਾਵ ਧਾਰ ਕੇ ਮੰਗ ਮੰਗਣੀ। ਇਸ ਨਾਲ ਮਨ ਸਾਈਂ ਪਰਾਇਣ ਹੋ ਜਾਏਗਾ। ਫਿਰ ਜਦੋਂ ਮਨ ਹੋਰ ਉੱਜਲ ਉੱਚਾ ਅਤੇ ਤਾਣ ਵਾਲਾ ਹੋ ਜਾਂਦਾ ਹੈ ਤਾਂ ਫਿਰ ਹੁਕਮ ਹੈ, ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਇਸ ਹਾਲਤ ਵਿੱਚ ਉੱਚੇ ਮਨ ਵਾਲੇ ਲੋਕ ਸਾਈਂ ਤੋਂ ਇੱਕੋ ਨਾਮ ਮੰਗਦੇ ਹਨ, ਪਰ ਜਿੱਥੇ ਕੋ ਅਸੀਂ ਤੁਸੀਂ ਹਾਂ, ਅਜੇ ਨਿਤਾਣ ਪੁਣੇ ਵਿੱਚ ਹਾਂ, ਅਸੀਂ ਮਾਂਗੋ ਰਾਮ ਅਤੇ ਸਭ ਥੋਕ ਵਾਲੇ ਹੁਕਮ 'ਤੇ ਟੁਰੀਏ। ਸਿੰਧੀ, ਮੈਂ ਠੀਕ ਸਮਝ ਲਿਆ ਹੈ, ਧੰਨ ਹੋ ਆਪ। ਗੁਰਬਾਣੀ ਵਿੱਚ ਗੁਰੂ ਦੇ ਵਾਕ ਆਪਣੇ ਆਪਣੇ ਸਮੇਂ 'ਤੇ ਅੱਡ ਅੱਡ ਅਵਸਥਾ 'ਤੇ ਕਹੇ ਗਏ ਹਨ, ਪਰ ਸਾਨੂੰ ਅਜੇ ਸਮਝ ਨਹੀਂ ਹੈ। ਮੈਂ ਹੁਣ ਆਪ ਤੋਂ ਪੁੱਛਦਾ ਹਾਂ ਕਿ ਕੀ ਮੈਂ ਆਪ ਦਾ ਭਾਵ ਸਮਝ ਲਿਆ ਹੈ? ਸਾਈਂ ਦਾਸ, ਬਹੁਤ ਠੀਕ ਸਮਝ ਲਿਆ ਜੇ। ਪਿਆਰੇ ਜੀ, ਇਹ ਸਾਧਨ ਹਨ ਜੋ ਮੈਂ ਆਪ ਕਰਕੇ ਦੇਖੇ ਅਤੇ ਦਰੁਸਤ ਪਾਏ ਹਨ। ਦੋ ਹੀ ਪ੍ਰਮਾਣ ਇੱਥੇ ਲੋੜੀਂਦੇ ਹਨ, ਇੱਕ ਸ਼ਬਦ ਪ੍ਰਮਾਣ ਅਰਥਾਤ ਸਤਿਗੁਰਾਂ ਦੇ ਬਾਣੀ ਵਿੱਚ ਦੱਸੇ ਅਗੰਮ ਵਾਕ, ਦੂਸਰੇ ਪ੍ਰਤੱਖ ਪ੍ਰਮਾਣ ਜੋ ਪਰਤਾ ਕੇ ਆਪ ਕਰਕੇ ਹੱਥ 'ਤੇ ਧਰੇ ਔਲੇ ਵਾਂਗੂ ਠੀਕ ਦੇਖ ਲਈਦੇ ਹਨ। ਜੇਕਰ ਆਪ ਦਾ ਮਨ ਯੁਕਤੀਆਂ ਚਾਹੁੰਦਾ ਹੈ ਤਦ ਕਿਸੇ ਵੇਲੇ ਭਾਈ ਗੁਰਦਾਸ ਜੀ ਦੇ ਚਰਨਾਂ ਵਿੱਚ ਚੱਲ ਬੇਨਤੀ ਕਰਾਂਗੇ। ਉਹ ਬਿਰਦ ਪਿਆਰੇ ਯੁਕਤੀਆਂ ਦੇ ਧਨੀ ਹਨ ਔਰ ਕਰਨੀ ਦੇ ਸੂਰੇ ਹਨ। ਸਿੰਧੀ, ਪਿਆਰੇ ਜੀ, ਆਪ ਦੇ ਉਪਦੇਸ਼ਾਂ ਨੂੰ ਮੈਂ ਚਰਚਾ ਦੀ ਨਜ਼ਰ ਨਾਲ ਨਹੀਂ ਵੇਖ ਰਿਹਾ ਔਰ ਨਾ ਮੈਨੂੰ ਆਤਮ ਵਿਦਿਆ ਵਿੱਚ ਗਮਤਾ ਹੈ। ਮੈਂ ਤਾਂ ਭੁੱਖਾ ਅਤੇ ਆਇਆ ਅੰਮ੍ਰਿਤ ਜਲ ਨੂੰ ਲੋਚ ਰਿਹਾ ਹਾਂ, ਜੋ ਆਪ ਦੇ ਮੁਖਾਰਬਿੰਦ ਤੋਂ ਛੈਬਰ ਲਾ ਕੇ ਵਸ ਰਿਹਾ ਔਰ ਮੇਰੇ ਆਤਮਾ ਨੂੰ ਤ੍ਰਿਪਤ ਕਰ ਰਿਹਾ ਹੈ। ਫੋਕੀ ਵਿਦਿਆ ਦੇ ਫਲ ਰਹਿਤ ਸੁਹਾਵਣੇ ਬੰਨਾਂ ਨੂੰ ਵੇਖ ਕੇ ਮੈਂ ਰੱਜ ਚੁੱਕਾ ਹਾਂ। ਆਪ ਦੇ ਛੈਬਰਾਂ ਹੇਠ ਉੱਗੇ ਬਾਗ ਦੀ ਲਹਿਲਹਾਟ ਮੈਨੂੰ ਅੱਖੀਂ ਸੁੱਖ ਅਤੇ ਕਲੇਜੇ ਠੰਡ ਪਾ ਰਹੀ ਹੈ। ਭਾਈ ਜੀ, ਧੰਨ ਗੁਰੂ ਹੈ। ਮਿੱਤਰ ਜੀ, ਮੇਰਾ ਮਤਲਬ ਇਹ ਨਹੀਂ ਕਿ ਆਤਮ ਵਿਦਿਆ ਇੱਕ ਵਹਿਮ ਔਰ ਅਯੁਕਤ ਵਸਤੂ ਹੈ, ਪਰ ਕੇਵਲ ਇਹ ਕਿ ਇਸ ਦੀ ਸਮਝ ਸੁਰਤ ਦੇ ਉੱਚੇ ਉੱਚੇ ਹੁੰਦੇ ਜਾਣ ਨਾਲ ਦਰਜੇ ਦਰਜੇ 'ਤੇ ਜਾ ਕੇ ਪੈਂਦੀ ਹੈ। ਮੈਂ ਇਸ ਵੇਲੇ ਆਪ ਨੂੰ ਉਚਿਆਈ ਦੇ ਕੇਵਲ ਸਾਧਨ ਦੱਸ ਰਿਹਾ ਹਾਂ। ਜਿਸ ਤਰ੍ਹਾਂ ਆਖੀਏ ਭਾਈ ਗਿਲੋ ਰਗੜ ਕੇ ਪੀਤਿਆਂ ਤਾਪ ਨੂੰ ਆਰਾਮ ਆਉਂਦਾ ਹੈ, ਇਹ ਤਾਂ ਤਪ ਉਤਾਰਨ ਦਾ ਸਾਧਨ ਦੱਸਣਾ ਹੈ, ਪਰ ਕਿਉਂ ਗਿਲੋ ਤਾਪ ਨੂੰ ਉਤਾਰਦੀ ਹੈ ਇਹ ਉਸਦੇ ਕਾਰਨ ਦੀ ਯੁਕਤੀ ਦੱਸਣੀ ਹੈ। ਮੈਂ ਕੇਵਲ ਪਹਿਲੀ ਗੱਲ ਬਿਨੈ ਕਰ ਰਿਹਾ ਹਾਂ। ਪਿਛਲੀ ਗੱਲ, ਜਦ ਮਨ ਸ਼ੁੱਧ ਹੁੰਦਾ ਹੈ, ਇਕਾਗਰਤਾ ਆਉਂਦੀ ਹੈ, ਵਿਸਮਾਤ ਅਤੇ ਗੁਪਤ ਸੁੰਦਰਤਾ ਦਿਸਦੀ ਹੈ, ਤਦੋਂ ਸਾਰੇ ਕਾਰਨ ਆਤਮ ਸਾਧਨਾ ਦੇ ਕਿਸੇ ਸ਼ਕਲ ਵਿੱਚ ਪ੍ਰਤੱਖ ਹੋ ਜਾਂਦੇ ਹਨ। ਪਰ ਇਹ ਦੂਰ ਦੀ ਗੱਲ ਹੈ। ਕਈ ਇੱਕ ਯੁਕਤੀਆਂ ਜੋ ਮੇਰੇ ਵਿੱਚ ਕਹਿਣ ਦੀ ਸਮਰੱਥਾ ਸੀ, ਮੈਂ ਕਈਆਂ ਵੀ ਹਨ, ਪਰ ਇਸ ਵੇਲੇ ਜੋ ਵਾਰਤਾ ਚੱਲ ਰਹੀ ਹੈ, ਇੱਥੇ ਕਹਿਣੀ ਪ੍ਰਧਾਨ ਹੈ ਔਰ ਯੁਕਤੀ ਮਗਰੋਂ ਹੈ। ਅੰਦਰ ਸੱਚੀ ਮੁੱਚੀ ਦੀ ਠੰਡ ਸਾਧਨ ਕੀਤੀਆਂ ਪੈਂਦੀ ਹੈ, ਪਰ ਚਿੱਤ ਦੀ ਹਰਿਆਣੀ ਦੀ ਨਿਰੀ ਤਸੱਲੀ ਯੁਕਤੀ ਕਰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।